ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾਂ, ਪਿੰਗੁਲ ਪਰਬਤ ਪਾਰ ਪਰੇ, ਖਲ ਚਤੁਰ ਬਕੀਤਾ ਅੰਦੁਲੇ ਤ੍ਰਿਪਵਨ ਸੁਜਿਆ, ਗੁਰ ਭੇਟ ਪੁਨੀਤਾ ਪਿੰਗੁਲ ਪਰਬਤ ਪਾਰ ਪਰੇ, ਖਲ ਚਤੁਰ ਬਕੀਤਾ ਅੰਦੁਲੇ ਤ੍ਰਿਪਵਨ ਸੁਜਿਆ, ਗੁਰ ਭੇਟ ਪੁਨੀਤਾ ਮਹਿਮਾ ਸਾਧੂ ਸੰਗ ਕੀ। ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅੱਗ ਹਰੇ, ਨਿਰਮਲ ਭਏ ਚੀਤਾ ਰਹਾਉ, ਐਸੀ ਭਗਤ ਗੋਵਿੰਦ ਕੀ। ਕੀਟ ਹਸਤੀ ਜੀਤਾ ਜੋ ਜੋ ਕੀਨੋ ਆਪਣੋ, ਤਿਸ ਅਪੈ ਦਾਨ ਦਿੱਤਾ। ਸਿੰਘ ਬਿਲਾਈ ਹੋਏ ਗਇਓ, ਤ੍ਰਿਣ ਮੇਰਦ ਖੀਤਾ ਸ਼੍ਰਮ ਕਰਤੇ ਦਮ ਆਡ ਕੋ, ਤੇ ਗਨੀ ਤਨੀਤਾ ਕਵਨ ਵਡਾਈ ਕਹਿ ਸਕੋ, ਬੇਅੰਤ ਗੁਨੀਤਾ ਕਰ ਕਿਰਪਾ ਮੋਹਿ ਨਾਮ ਦੇਹੋ, ਨਾਨਕ ਦਰ ਸਰੀਤਾ ਕਵਨ ਵਡਾਈ ਕਹਿ ਸਕੋ, ਬੇਅੰਤ ਗੁਨੀਤਾ ਕਰ ਕਿਰਪਾ ਮੋਹਿ ਨਾਮ ਦੇਹੋ, ਨਾਨਕ ਦਰ ਸਰੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਜੇ ਭੁੱਲੀ ਜੇ ਚੁੱਕੀ ਸਾਈਂ ਪੀ ਤਹਿੰਜੀ ਕਾਂਢੀਆ, ਜਿੰਨਾ ਨੇਹ ਦੂ ਜਾਣੇ ਲੱਗਾ, ਚੂਰ ਮਰੋ ਸੇ ਵਾਂਢੀਆ। ਹਉ ਨਾ ਛੋਡੋ ਕੰਤ ਪਾਸਰਾ, ਸਦਾ ਰੰਗੀਲਾ ਲਾਲ ਪਿਆਰਾ, ਇਹ ਮਹਿੰਜਾ ਆਸਰਾ। ਸੱਜਣ ਤੂੰ ਹੈ ਸੈਣ ਤੂੰ, ਮੈਂ ਤੁਝੇ ਉੱਪਰ ਬਹੁ ਮਾਣੀ ਹਾਂ। ਜਾਂ ਤੂੰ ਅੰਦਰ ਤਾਂ ਸੁਖੇ ਤੂੰ ਨਿਮਾਣੀ ਮਾਣੀਆਂ ਜੇ ਤੂੰ ਤੁੱਠਾ ਕਿਰਪਾ ਨਿਧਾਨ ਨਾ ਦੂਜਾ ਵੇਖਾਲ ਇਹਾ ਪਾਈ ਮੂੰਹ ਦਾਤੜੀ ਨਿਤ ਹਿਰਦੇ ਰੱਖਾਂ ਸੰਭਾਲ ਭਾਵ ਜੁਲਾਈ ਪੰਧ ਤੋ ਨੈਣੀ ਦਰਸ ਦਿਖਾਲ ਸ਼੍ਰਵਣੀ ਸੁਣੀ ਕਹਾਣੀਆਂ ਜੇ ਗੁਰ ਥੀਵੈ ਕਿਰਪਾ ਸ਼੍ਰਵਣੀ ਸੁਣੀ ਕਹਾਣੀਆਂ ਜੇ ਗੁਰ ਥੀਵੈ ਕਿਰਪਾ ਕਿਆ ਹਮ ਕਥੈ ਕਿਛ ਕਥ ਨਹੀਂ ਜਾਣੇ ਪ੍ਰਭ ਭਾਵੈ ਤਿਵੈ ਬੁਲਾਨ ਸਾਧ ਸੰਗਤ ਕੀ ਧੂਰ ਇੱਕ ਮੰਗੋ ਜਨ ਨਾਨਕ ਪਿਆ ਸਰਾਂ ਜਾਗਦੀ ਜੋਤ ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਸਤਿਗੁਰੂ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹਾਜ਼ਰੀ ਭਰ ਰਹੀ ਸਾਧ ਸੰਗਤ ਜੀਓ ਚਾਹੇ ਕੋਈ ਗੁਰੂ ਕੀ ਹਜ਼ੂਰੀ ਵਿੱਚ ਇੱਥੇ ਬੈਠਾ ਚਾਹੇ ਕੋਈ ਆਪਣੇ ਘਰ ਪਰਿਵਾਰ ਵਿੱਚ ਬੈਠਾ ਕੋਈ ਦੇਸ਼ ਵਿੱਚ ਬੈਠਾ ਕੋਈ ਵਿਦੇਸ਼ ਵਿੱਚ ਬੈਠਾ ਬਈ ਸਾਰੇ ਇਕਾਗਰ ਚਿੱਤ ਹੋ ਕੇ ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਦੀ ਬਖਸ਼ੀ ਹੋਈ ਫਤਿਹ ਗਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੇ ਸਿੰਘ ਸਾਹਿਬ ਪਾਸੋਂ ਅੱਜ ਦੇ ਪਾਵਨ ਹੁਕਮ ਦਾ ਪਾਠ ਸਰਵਣ ਕਰ ਲਿਆ ਆਓ ਹੁਣ ਇਸ ਦੀ ਵਿਚਾਰ ਨਾਲ ਜੁੜਨਾ ਕਰੀ ਜੁੜਾਂਗੇ ਬਹੁਤ ਕੁਝ ਪ੍ਰਾਪਤ ਹੋਵੇ ਕਿਉਂਕਿ ਬਚਪਨ ਤੋਂ ਬਜ਼ੁਰਗਾਂ ਕੋਲੋਂ ਗਿਆਨੀ ਜਨਾਂ ਕੋਲੋਂ ਇਹ ਸੁਣਦੇ ਆਏ ਹਾਂ ਕਿ ਗੁਰਬਾਣੀ ਜੀਵਨ ਜਾਚ ਹੈ ਅਸੀਂ ਇਹਨੂੰ ਮੰਤਰਾਂ ਵਾਂਗੂ ਰਟਣਾ ਅਤੇ ਪੜ੍ਹਨਾ ਸ਼ੁਰੂ ਕਰ ਦਿੱਤਾ ਅਸੀਂ ਚੁੱਪ ਗੜੁੱਪ ਪਾਠ ਕਰਨੇ ਸ਼ੁਰੂ ਕਰ ਦਿੱਤੇ ਅਸੀਂ ਪਾਠਾਂ ਦੀਆਂ ਕਈ ਕਿਸਮਾਂ ਬਣਾ ਕੇ ਇਸ ਨੂੰ ਪੜ੍ਹਨਾ ਸ਼ੁਰੂ ਕਰ ਦਿੱਤਾ ਜਦੋਂ ਕਿ ਪੁਰਾਤਨ ਗੁਰਸਿੱਖਾਂ ਕੋਲੋਂ ਸੁਣਿਆ ਅਤੇ ਸਿੱਖ ਰਹਿਤ ਨਾਮਿਆਂ ਵਿੱਚ ਪੜ੍ਹਿਆ ਕਿ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਨੇ ਬਚਨ ਕੀਤਾ ਸੀ ਗੁਰਸਿੱਖੋ ਜੇ ਕਿਸੇ ਨੇ ਮੇਰੇ ਨਾਲ ਗੱਲਾਂ ਕਰਨੀਆਂ ਹੋਣ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪ੍ਰੇਮ ਨਾਲ ਮਨ ਜੋੜ ਕੇ ਪੜ੍ਹੋ ਮੇਰੇ ਨਾਲ ਗੱਲਾਂ ਹੋਣਗੀਆਂ ਗੁਰੂ ਨਾਲ ਗੱਲਾਂ ਕਿਉਂ ਕਰੀਦੀਆਂ ਨੇ ਕਿਉਂਕਿ ਮਨ ਵਿੱਚ ਕਈ ਸ਼ੰਕੇ ਕਈ ਫੁਰਨੇ ਫੁਰਦੇ ਨੇ ਅਤੇ ਜਦੋਂ ਗੁਰੂ ਨਾਲ ਗੱਲਾਂ ਕਰੀਏ ਤਾਂ ਗੁਰੂ ਸਮਰੱਥ ਹੈ ਉਹ ਸਾਰੇ ਸ਼ੰਕਿਆਂ ਨੂੰ ਨਿਵਰਤ ਕਰਦੇ ਨੇ ਉਹ ਸਾਰੇ ਸੰਸਿਆਂ ਨੂੰ ਦੂਰ ਕਰਦੇ ਨੇ ਉਹ ਸਾਰੇ ਪ੍ਰਸ਼ਨਾਂ ਦਾ ਉੱਤਰ ਦਿੰਦੇ ਤਾਂ ਭਾਈ ਗੁਰਬਾਣੀ ਜੀਵਨ ਜਾਚ ਹੈ ਇਹ ਜੀਵਨ ਦਾ ਤਰੀਕਾ ਹੈ ਲੋਕ ਸਾਰੇ ਜਿਉਂਦੇ ਹਨ ਪਸ਼ੂ ਵੀ ਜਿਉਂਦੇ ਹਨ ਪ੍ਰੇਤ ਵੀ ਜਿਉਂਦੇ ਹਨ ਢੋਰ ਵੀ ਜਿਉਂਦੇ ਹਨ ਪਰ ਗੁਰੂ ਮਹਾਰਾਜ ਦਾ ਹੁਕਮ ਹੈ ਬਿਨ ਸੰਗਤੀ ਸਭ ਐਸੇ ਰਹੇ ਜੈਸੇ ਪਸ ਢੋਰ ਤੁਸੀਂ ਆਖੋਗੇ ਹੈ ਮਨੁੱਖਾਂ ਨੂੰ ਵੀ ਪਸ਼ੂ ਢੋਰ ਕਹਿ ਦਿੱਤਾ ਗਿਆ ਹਾਂ ਪਸ਼ੂ ਵੀ ਖਾਂਦੇ ਨੇ ਸਾਰੇ ਕੰਮ ਕਰਦੇ ਨੇ ਪਰ ਸਾਰਾ ਦਿਨ ਗੱਡੇ ਅੱਗੇ ਜੁੱਪ ਕੇ ਬੋਰੀਆਂ ਦਾ ਭਾਰ ਢੋਂਦੇ ਨੇ ਅਤੇ ਜਿਹੜੇ ਮਨੁੱਖਾਂ ਨੂੰ ਇਹ ਪਤਾ ਨਹੀਂ ਕਿ ਸਾਡਾ ਜੀਵਨ ਕਾਹਦੇ ਲਈ ਹੈ ਉਹ ਵੀ ਖਾਂਦੇ ਪੀਂਦੇ ਹਨ ਚੰਗਾ ਚੋਖਾ ਅਤੇ ਸਾਰਾ ਦਿਨ ਜ਼ਿੰਦਗੀ ਦੀਆਂ ਲੋੜਾਂ ਦਾ ਭਾਰ ਢੋਈ ਜਾਂਦੇ ਅੱਕ ਜਾਂਦੇ ਨੇ ਥੱਕ ਜਾਂਦੇ ਨੇ ਤੁਰ ਜਾਂਦੇ ਨੇ ਮਰ ਜਾਂਦੇ ਨੇ ਪਰ ਜਿਨ੍ਹਾਂ ਨੂੰ ਇਹੀ ਨਹੀਂ ਪਤਾ ਲੱਗਦਾ ਕਿ ਅਸੀਂ ਆਏ ਕਾਹਦੇ ਲਈ ਹਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਬਚਨ ਸਾਨੂੰ ਜੀਵਨ ਜਾਚ ਸਿਖਾਉਂਦਾ ਇੱਕ ਗੱਲ ਹੋਰ ਧਿਆਨ ਨਾਲ ਸੁਣੋ ਬਚਪਨ ਤੋਂ ਸੁਣਦੇ ਆਏ ਹਾਂ ਜੈਸੀ ਸੰਗਤ ਵੈਸੀ ਰੰਗਤ ਬਜ਼ੁਰਗ ਪਿਤਾ ਜੀ ਕਿਹਾ ਕਰਦੇ ਸਨ, ਅਗਰ ਬੈਠੋਗੇ ਆਗ ਕੇ ਪਾਸ ਜਾ ਕਰ ਤੋ ਉੱਠੋਗੇ ਇੱਕ ਦਿਨ ਕੱਪੜੇ ਜਲਾ ਕਰ। ਭੈੜੀ ਸੰਗਤ ਮਨੁੱਖ ਦਾ ਜੀਵਨ ਬਰਬਾਦ ਕਰ ਦਿੰਦੀ। ਊਤਮ ਸੰਗਤ ਊਤਮ ਹੋਵੇ, ਗੁਣ ਕੋ ਧਾਵੈ ਅਵਗੁਣ ਧੋਵੈ। ਜਿਹੜਾ ਚੰਗੀ ਸੰਗਤ ਕਰਦਾ ਉਹ ਚੰਗਾ ਹੋ ਜਾਂਦਾ, ਉਹ ਫਿਰ ਕੀ ਕਰਦਾ, ਗੁਣਾਂ ਨੂੰ ਗ੍ਰਹਿਣ ਕਰਦਾ। ਧਾਵੇ ਦਾ ਮਤਲਬ ਗੁਣਾਂ ਲਈ ਯਤਨਸ਼ੀਲ ਹੁੰਦਾ, ਆਪਣੇ ਵਿੱਚ ਗੁਣ ਪੈਦਾ ਕਰਦਾ ਅਤੇ ਅਵਗੁਣ ਧੋਵੇ, ਆਪਣੇ ਅੰਦਰੋਂ ਦੋਸ਼ ਕਮੀਆਂ ਕੱਢਦਾ। ਸੱਚਮੁੱਚ ਇਸੇ ਤਰ੍ਹਾਂ ਇਹ ਸ਼ਬਦ ਤੁਸੀਂ ਸਾਰੇ ਵਰਤਦੇ ਹੋ। ਹਰ ਮਾਂ ਬਾਪ ਆਪਣੇ ਬੱਚਿਆਂ ਨੂੰ ਸਮਝਾਉਂਦਾ ਹੈ, ਹਰ ਉਸਤਾਦ ਆਪਣੇ ਵਿਦਿਆਰਥੀਆਂ ਨੂੰ ਸਮਝਾਉਂਦਾ ਹੈ, ਹਰ ਗੁਰੂ ਆਪਣੇ ਸਿੱਖ ਨੂੰ ਸਮਝਾਉਂਦਾ, ਭਾਈ ਜਿਹੋ ਜਿਹੀ ਸੰਗਤ ਕਰੇਗਾ ਉਹੋ ਜਿਹਾ ਰੰਗ ਚੜੇ। ਅੰਗਰੇਜ਼ੀ ਦੇ ਵਿਦਵਾਨ ਦਾ ਕਥਨ ਹੈ, ਸੋਸਾਇਟੀ ਮੋਲਡ ਏ ਮੈਨ, ਸੰਗਤ ਮਨੁੱਖ ਦੇ ਜੀਵਨ ਨੂੰ ਬਦਲ ਦਿੰਦੀ। ਇਸੇ ਲਈ ਗੁਰਬਾਣੀ ਵਿੱਚ ਲਿਖਿਆ, ਜਿਹੜੇ ਗੁਰੂ ਕੀ ਸੰਗਤ ਕਰਨਗੇ ਭਾਈ ਉਹਨਾਂ ਦਾ ਜੀਵਨ ਬਦਲ ਜਾਏਗਾ। ਕਿਉਂ? ਗੁਰੂ ਪਾਤਸ਼ਾਹ ਜੀਵਨ ਜਾਂਚ ਦੱਸਦੇ ਨੇ। ਭਾਈ ਗੁਰਦਾਸ ਜੀ ਨੇ ਕਿਹਾ, ਇੱਕ ਸਾਧ ਦੋਏ ਸੰਗਤੀ ਪੰਜੀ ਪਰਮੇਸ਼ਰ। ਜਿਹੜਾ ਇੱਕ ਕੋਈ ਆਪਣੇ ਘਰ ਮਨ ਜੋੜ ਕੇ ਬਾਣੀ ਦਾ ਪਾਠ ਕਰਦਾ, ਵਿਚਾਰ ਕਰਦਾ, ਉਹ ਸਾਧ ਹੈ। ਸਾਧ ਕੋਈ ਕੱਪੜਿਆਂ ਨੂੰ ਨਹੀਂ ਕਿਹਾ, ਸਾਧ ਕਿਸੇ ਭੇਸ ਅਤੇ ਪਹਿਰਾਵੇ ਨੂੰ ਗੁਰਬਾਣੀ ਵਿੱਚ ਨਹੀਂ ਮੰਨਿਆ। ਜਿਹੜਾ ਆਪਣੇ ਮਨ ਨੂੰ, ਬਚਨ ਨੂੰ, ਕਰਮ ਨੂੰ ਸਾਧ ਲੈਂਦਾ, ਅਤੇ ਸਾਧਣਾ ਕਿਸ ਨੂੰ? ਆਪਣੇ ਮਨ ਨੂੰ। ਕਬੀਰ ਜੀ ਵਰਗੀ ਮਹਾਨ ਆਤਮਾ ਨੇ ਮਾਰਗਦਰਸ਼ਨ ਕਰਦਿਆਂ ਕਿਹਾ, ਭਾਈ ਮੰਮਾ ਮਨ ਸਿਉਂ ਕਾਜ ਹੈ, ਮਨ ਸਾਧੇ ਸਿੱਧ ਹੋਏ, ਮਨ ਹੀ ਮਨ ਸਿਉਂ ਕਹਿ ਕਬੀਰਾ, ਮਨ ਸਾ ਮਿਲਿਆ ਨ ਕੋਇ। ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤੱਤ ਕਾ ਜੀਓ, ਇਹ ਮਨ ਲੈ ਜੋ ਉਨ ਮਨ ਰਹਿ, ਤੋ ਤੀਨ ਲੋਕ ਕੀ ਬਾਤੇ ਕਹਿ। ਤੋ ਮਨ ਜਿਹੜਾ, ਇਸ ਨੂੰ ਸੰਗਤ ਵਿੱਚ ਜਾ ਕੇ ਸਵਾਰਨਾ ਹੈ। ਤੋ ਅੱਜ ਦੇ ਪਾਵਨ ਸ਼ਬਦ ਦਾ ਜਿਹੜਾ ਕੇਂਦਰੀ ਭਾਵ ਹੈ, ਰਹਾਓ ਦੀ ਪੰਗਤੀ ਹੈ, ਬੜੇ ਮਿੱਠੇ ਅਤੇ ਪਿਆਰੇ ਸ਼ਬਦਾਂ ਵਿੱਚ ਗੁਰਦੇਵ ਸਾਨੂੰ ਸਾਰਿਆਂ ਨੂੰ ਕਹਿ ਰਹੇ ਨੇ। ਮੀਤਾ, ਮੀਤਾ ਸ਼ਬਦ ਬੜਾ ਪਿਆਰਾ ਹੈ। ਮਿੱਤਰੋ ਤਥਾ ਹੇ ਮਿੱਤਰ, ਮਹਿਮਾ ਸਾਧੂ ਸੰਗ ਕੀ, ਮਹਿਮਾ ਸਾਧੂ ਸੰਗ ਕੀ। ਸੁਣੋ ਮੇਰੇ ਮੀਤਾ, ਸੁਣੋ ਮੇਰੇ ਮੀਤਾ, ਐਦੂ ਪਿਆਰਾ ਢੰਗ ਹੋਰ ਕਿੱਥੇ ਮਿਲੇਗਾ। ਗੁਰੂ ਪਾਤਸ਼ਾਹ ਸਾਨੂੰ ਸਾਰਿਆਂ ਨੂੰ ਆਪਣੇ ਮਿੱਤਰ ਕਹਿ ਰਹੇ। ਮਿੱਤਰੋ ਸੁਣੋ, ਕੁਝ ਗੱਲਾਂ ਵਿਆਕਰਨ ਦੀਆਂ, ਉਚਾਰਨ ਦੀਆਂ ਮੈਂ ਨਾਲ ਨਾਲ ਕਰੀ ਜਾਂਦਾ, ਪਿੱਛੋਂ ਦੱਸਣ ਦਾ ਟਾਈਮ ਨਹੀਂ ਹੁੰਦਾ। ਜਿੱਥੇ ਗੁਰਬਾਣੀ ਵਿੱਚ ਊੜੇ ਨੂੰ ਔਂਕੜ ਆਏਗਾ ਉਹ ਫਸਟ ਪਰਸਨ ਹੈ, ਜਿੱਥੇ ਹਾਹੇ ਨੂੰ ਔਂਕੜ ਆਏਗਾ ਉੱਥੇ ਸੈਕਿੰਡ ਪਰਸਨ ਹੈ। ਜਦੋਂ ਗੁਰੂ ਪਾਤਸ਼ਾਹ ਔਂਕੜ ਊੜੇ ਨੂੰ ਲਾਉਂਦੇ ਨੇ ਤੇ ਉਦੋਂ ਆਪਣੇ ਲਈ ਕਹਿ ਰਹੇ ਨੇ, ਕਰੋ ਬੇਨਤੀ ਸੁਣੋ ਮੇਰੇ ਮੀਤਾ। ਇਹ ਨੁਕਤਾ ਯਾਦ ਰੱਖੋ, ਪਾਠ ਕਰਦੇ ਹਾਂ ਜਿੱਥੇ ਊੜੇ ਨੂੰ ਔਂਕੜ ਆਵੇਗਾ ਉਹ ਆਪਣੇ ਲਈ ਕਹਿ ਰਹੇ, ਕਰੋ ਬੇਨਤੀ ਸੁਣੋ ਮੇਰੇ ਮੀਤਾ। ਇੱਥੇ ਹਾਏ ਨੂੰ ਔਂਕੜ ਹੈ। ਅਸੀਂ ਦੋਵਾਂ ਨੂੰ ਇੱਕੇ ਤਰ੍ਹਾਂ ਪੜ੍ਹ ਕੇ ਆਪਣੇ ਆਪ ਨੂੰ ਸਸਪੈਂਸ ਵਿੱਚ ਪਾ ਲੈਂਦੇ, ਭੁਲੇਖੇ ਵਿੱਚ ਪਾ ਲੈਂਦੇ ਹਾਂ। ਗੱਲ ਬੜੀ ਸਪਸ਼ਟ ਹੈ। ਤੋ ਗੁਰਦੇਵ ਕਹਿੰਦੇ ਨੇ, ਹੇ ਮਿੱਤਰੋ, ਇੱਥੇ ਕਿਸੇ ਵੱਡੇ ਛੋਟੇ, ਅਮੀਰ ਗਰੀਬ, ਇਸਤਰੀ ਪੁਰਸ਼, ਅਨਪੜ੍ਹ ਪੜ੍ਹੇ ਦੀ ਕੋਈ ਗੱਲ ਨਹੀਂ ਹੈਗੀ। ਇਸੇ ਲਈ ਕਿਹਾ ਕਿ ਗੁਰਬਾਣੀ ਦਾ ਉਪਦੇਸ਼ ਪ੍ਰਾਣੀ ਮਾਤਰ ਵਾਸਤੇ ਹੈ, ਚੌਂ ਵਰਨਾਂ ਲਈ ਹੈ। ਚਾਹੇ ਕੋਈ ਖੱਤਰੀ ਹੋਵੇ, ਚਾਹੇ ਬ੍ਰਾਹਮਣ ਹੋਵੇ, ਚਾਹੇ ਸ਼ੂਦ ਹੋਵੇ, ਚਾਹੇ ਵੈਸ਼ ਹੋਵੇ, ਇਹ ਪ੍ਰਾਣੀ ਮਾਤਰ ਲਈ ਹੈ, ਸਾਰੇ ਸੰਸਾਰ ਲਈ ਹੈ। ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਫਰਮਾਉਂਦੇ ਨੇ, ਹੇ ਮੇਰੇ ਮਿੱਤਰੋ, ਸਾਧੂ ਸੰਗ ਦੀ ਮਹਿਮਾ ਸੁਣ। ਇਹ ਠੀਕ ਹੈ, ਸਾਧੂ ਸ਼ਬਦ ਬੜਾ ਹੀ ਉੱਚਤਮ ਸੀ, ਬੜਾ ਸ੍ਰੇਸ਼ਟ। ਕਈ ਲੋਕ ਪੁੱਛਦੇ ਨੇ ਸਾਧੂ ਕਿਸ ਨੂੰ ਕਹਿੰਦੇ? ਪਾਤਸ਼ਾਹ ਨੇ ਕਿਹਾ ਸਾਧ ਨਾਮ ਨਿਰਮਲਤਾ ਕੇ ਕਰਮ। ਬਸ ਕਸਵੱਟੀ ਹੈ, ਪਰਖ ਲਓ। ਕਿਸੇ ਭੇਖ ਨੂੰ ਸਾਧ ਗੁਰਬਾਣੀ ਵਿੱਚ ਨਹੀਂ ਮੰਨਿਆ। ਜੇ ਭੇਖ ਨੂੰ ਮੰਨਿਆ ਹੁੰਦਾ ਤਾਂ ਸਾਡੇ ਲਈ ਲਿਖ ਦਿੱਤਾ ਜਾਂਦਾ ਵੀ ਇਹੋ ਜਿਹੇ ਰੰਗ ਦੇ ਕੱਪੜੇ ਪਾਇਆ ਕਰੋ। ਇੱਥੇ ਤਾਂ ਲਿਖਿਆ ਜੋਗ ਨਾ ਭਗਵੀ ਕੱਪੜੀ, ਜੋਗ ਨਾ ਮੈਲੇ ਵੇਸ, ਨਾਨਕ ਘਰ ਬੈਠਿਆਂ ਜੋਗ ਪਾਈ ਹੈ, ਸਤਿਗੁਰ ਕਹਿ ਉਪਦੇਸ਼। ਜੋਗ ਨਾ ਖਿੰਥਾ, ਜੋਗ ਨਾ ਡੰਡੈ, ਜੋਗ ਨਾ ਭਸਮ ਚੜ੍ਹਾਈ ਹੈ, ਜੋਗ ਨਾ ਮੁੰਦੀ ਮੂੜ ਮੁੰਡਾਇ, ਜੋਗ ਨਾ ਸਿੰਘੀ ਵਾਈ ਹੈ, ਅੰਜਨ ਮਾਹੇ ਨਿਰੰਜਨ ਰਹੀ ਹੈ, ਜੋਗ ਜੁਗਤ ਇਵ ਪਾਈਏ। ਅੰਜਨ ਕੀ ਹੈ? ਸੁਰਮਾ। ਸੁਰਮੇ ਦਾ ਮਤਲਬ ਕਾਲਖ, ਕਾਲਖ ਦਾ ਮਤਲਬ ਮਾਇਆ। ਮਾਇਆ ਵਿੱਚ ਰਹਿੰਦਿਆਂ ਮਾਇਆ ਤੋਂ ਨਿਰਲੇਪ ਰਹੋ, ਫਿਰ ਪਰਮੇਸ਼ੁਰ ਦੀ ਪ੍ਰਾਪਤੀ ਹੋ ਜਾਏ। ਭਗਤ ਕਬੀਰ ਜੀ ਕਹਿੰਦੇ ਨੇ ਜਗ ਕਾਜਲ ਕੀ ਕੋਠਰੀ। ਇਹ ਜਗਤ ਕਾਜਲ ਕੀ ਕੋਠੜੀ, ਕਾਜਲ ਤੇ ਬੀਬੀਆਂ ਆਮ ਜਾਣਦੀਆਂ, ਸੁਰਮੇ ਨੂੰ ਕਹਿੰਦੀਆਂ। ਅੰਧ ਪਰੇ ਤਿਸ ਮਾਹੀ, ਹੋਂ ਬਲਿਹਾਰੀ ਤਿਸ ਕੋ ਪੈਸ ਜੋ ਨਿਕਸ ਜਾਹੀ। ਮੈਂ ਉਹਨਾਂ ਤੋਂ ਬਲਿਹਾਰ ਜਾਂ ਜਿਹੜੇ ਇਸ ਕਜਲੇ ਦੀ ਕੋਠੜੀ ਰੂਪੀ ਸੰਸਾਰ ਵਿੱਚੋਂ ਨਿਰਮਲ ਹੋ ਕੇ ਨਿਕਲ ਜਾਂਦੇ ਨੇ। ਤੁਸੀਂ ਆਖੋਗੇ ਬੜਾ ਔਖਾ ਕੰਮ ਨਹੀਂ, ਆਓ ਗੁਰੂ ਕੀ ਬਾਣੀ ਸੁਣੋ, ਗੁਰੂ ਕੀ ਜੀਵਨ ਜਾਚ ਸਿੱਖੋ, ਫਿਰ ਔਖਾ ਵੀ ਸੌਖਾ ਹੋ ਜਾਏਗਾ। ਮੈਂ ਤੇ ਦਾਸ ਹਮੇਸ਼ਾ ਬੇਨਤੀ ਕਰਦਾ, ਉਹੀ ਉਹ ਸਵਾਲ ਹੁੰਦਾ ਜਿਹੜਾ ਵਿਦਿਆਰਥੀ ਕਹਿੰਦਾ ਬਹੁਤ ਔਖਾ ਹੈ, ਪਰ ਜਦੋਂ ਉਸਤਾਦ ਤਰੀਕਾ ਦੱਸ ਦਿੰਦਾ ਉਹੀ ਔਖਾ ਸੌਖਾ ਬਣ ਜਾਂਦਾ। ਫਿਰ ਬੜੀਆਂ ਬੜੀਆਂ ਰਕਮਾਂ ਜਮ੍ਹਾਂ ਕਰਦਾ, ਫਿਰ ਬੜੀਆਂ ਬੜੀਆਂ ਰਕਮਾਂ ਦੀ ਤਕਸੀਮ ਕਰਦਾ, ਘਟਾਓ ਕਰਦਾ, ਵਧਾਓ, ਤਰੀਕਾ ਆ ਗਿਆ ਨਾ। ਬਸ ਗੁਰੂ ਜੀ ਕੋਲੋਂ ਆਪਾਂ ਨੇ ਤਰੀਕਾ ਦੱਸਿਆ ਅਤੇ ਗੁਰੂ ਜੀ ਬੜੇ ਪਿਆਰ ਨਾਲ ਕਹਿੰਦੇ ਮਹਿਮਾ ਸਾਧੂ ਸੰਗ ਕੀ, ਮਹਿਮਾ ਸਾਧੂ ਸੰਗ ਕੀ। ਸੁਣੋ ਮੇਰੇ ਮੀਤਾ, ਸੁਣੋ ਮੇਰੇ ਮੀਤਾ, ਤੁਸੀਂ ਆਖੋਗੇ ਫਿਰ ਦੱਸੋ, ਕਿਰਪਾ ਕਰੋ, ਸਾਧ ਸੰਗਤ ਵਿੱਚ ਆ ਕੇ ਕੀ ਹੁੰਦਾ ਹੈ ਸਾਨੂੰ ਦੱਸੋ। ਮਹਾਰਾਜ ਕਹਿੰਦੇ ਆਓ ਬਈ ਸੁਣੋ, ਮੈਲ ਖੋਈ ਕੋਟ ਅਗ ਹਰੇ, ਨਿਰਮਲ ਭੈ ਚੀਤਾ। ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਜਿਵੇਂ ਅਸੀਂ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕੀਤਾ ਅਤੇ ਸਰੀਰ ਦੀ ਮੈਲ ਉਤਰ ਗਈ, ਫਿਰ ਅੰਦਰ ਜਾ ਕੇ ਬਾਣੀ ਦਾ ਕੀਰਤਨ ਮਨ ਜੋੜ ਕੇ ਸੁਣਿਆ ਅਤੇ ਮਨ ਦੀ ਮੈਲ ਉਤਰ ਗਈ। ਪਾਣੀ ਸਰੀਰ ਦੀ ਮੈਲ ਲਾ ਦਿੰਦਾ ਅਤੇ ਬਾਣੀ ਮਨ ਦੀ ਮੈਲ ਲੈ। ਤੋ ਗੁਰਦੇਵ ਕਹਿੰਦੇ ਨੇ ਜਦੋਂ ਤੁਸੀਂ ਸੰਗਤ ਵਿੱਚ ਆ ਕੇ ਜੁੜੋਗੇ, ਮੈਲ ਖੋਈ ਕੋਟ ਅਗ ਹਰੇ। ਇਹ ਕੋਟ ਅੱਖਰ ਗੁਰਬਾਣੀ ਵੀ ਤਿੰਨ ਰੂਪਾਂ ਵਿੱਚ ਆਉਂਦਾ। ਕੋਟ ਟੈਂਕੇ ਨੂੰ ਸਿਆਰੀ ਨਾਲ, ਕੋਟ ਟੈਂਕੇ ਨੂੰ ਔਂਕੜ ਨਾਲ, ਕੋਟ ਟੈਂਕਾ ਮੁਕਤਾ। ਉਚਾਰਨ ਤਿੰਨਾਂ ਦਾ ਆਪਾਂ ਕੋਟ ਹੀ ਕਰਦੇ ਹਾਂ, ਪਰ ਅਰਥ ਤਿੰਨਾਂ ਦੇ ਵੱਖ ਵੱਖ। ਜਿਹੜਾ ਕੋਟ ਟੈਂਕੇ ਨੂੰ ਸਿਹਾਰੀ ਵਾਲਾ ਉਹਦਾ ਅਰਥ ਹੈ ਕਰੋੜ, ਜਿਹੜਾ ਕੋਟ ਟੈਂਕੇ ਨੂੰ ਔਂਕੜ ਵਾਲਾ ਉਹਦਾ ਅਰਥ ਹੈ ਕਿਲਾ, ਅਤੇ ਜੇ ਟੈਂਕੇ ਦਾ ਔਂਕੜ ਹਟ ਜਾਏ ਤਾਂ ਫਿਰ ਕਿਲੇ ਪਲੂਰਲ ਹੋ ਗਿਆ। ਲੰਕਾ ਸਾ ਕੋਟ ਸਮੁੰਦਰ ਸੀ ਖਾਈ, ਇੱਕ ਕਿਲੇ ਦੀ ਗੱਲ ਹੈ। ਅਤੇ ਜਿਨ ਗੜ ਕੋਟ ਕੀਏ ਕੰਚਨ ਕੇ, ਛੋੜ ਗਿਆ ਸੋ ਰਾਵਣ। ਉੱਥੇ ਕੋਟ ਬਹੁ ਵਚਨ ਹੈ। ਤੋ ਸੰਗਤ ਵਿੱਚ ਆਉਣ ਨਾਲ, ਗੁਰੂ ਕੀ ਬਾਣੀ ਦੀ ਵਿਚਾਰ ਕਰਨ ਅਤੇ ਸਿੱਖਿਆ ਨੂੰ ਮੰਨਣ ਨਾਲ ਕੀ ਹੋਵੇਗਾ? ਮੈਲ ਖੋਈ, ਉਹ ਜਿਹੜੀ ਅੰਦਰ ਮੈਲ ਲੱਗੀ ਹੋਈ, ਵਿਕਾਰਾਂ ਦੀ ਮੈਲ, ਈਰਖਾ ਦੀ ਮੈਲ। ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਪੁੱਛ ਕੇ ਤੱਕਿਆ, ਪਾਤਸ਼ਾਹ ਕਹਿੰਦੇ ਨੇ ਮੈਨੂੰ ਤਾਂ ਠੰਡ ਪੈ ਗਈ। ਕਦੋਂ? ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਨਾ ਕੋ ਬੈਰੀ ਨਾ ਹੀ ਬੇਗਾਨਾ, ਸਗਲ ਸੰਗ ਹਮ ਕੋ ਬਣਿਆਈ। ਅੱਜ ਬੜੀ ਚਿੰਤਾ ਦੀ ਗੱਲ ਇਹ ਹੈ ਕਿ ਸਾਡੇ ਮਨ ਮਸਤਕ ਵਿੱਚ ਕਾਲਖਾਂ, ਮੂੰਹ ਦੇ ਵਿੱਚ ਸਲੋਕ, ਧੋਤੇ ਬਸਤਰ ਪਹਿਨ ਕੇ ਕਿੱਧਰ ਚੱਲੇ ਲੋਕ। ਅੰਦਰ ਤੇ ਕਾਲਖ ਹੈ, ਅੰਦਰ ਤੇ ਦੂਜਿਆਂ ਦੀ ਬੁਰਿਆਈ ਚਿਤਵ ਰਹੇ ਹਾਂ ਤੇ ਮੂੰਹ ਦੇ ਤੋਂ ਬਾਣੀ ਦਾ ਪਾਠ ਕਰ ਰਹੇ। ਧੋਤੇ ਕੱਪੜੇ ਪਾ ਕੇ ਦੁੱਧ ਵਰਗੇ ਅਸੀਂ ਕਿੱਧਰ ਜਾ ਰਹੇ, ਜੀਵਨ ਬਰਬਾਦ ਕਰ ਰਹੇ ਹਾਂ। ਪਰ ਮੇਰੇ ਸਤਿਗੁਰੂ ਕਹਿੰਦੇ ਨੇ ਆਓ ਸੰਗਤ ਵਿੱਚ, ਆਓ ਗੁਰੂ ਕੀ ਬਾਣੀ ਤੋਂ ਜੀਵਨ ਜਾਚ ਸਿੱਖੋ, ਫਿਰ ਕੀ ਹੋਵੇਗਾ। ਮੈਲ ਖੋਈ ਕੋਟ ਅਗ ਹਰੇ, ਨਿਰਮਲ ਭੈ ਚੀਤਾ। ਬਸ ਚਿੱਤ ਨਿਰਮਲ ਹੋਣ ਦੀ ਲੋੜ ਹੈ। ਮੈਂ ਇੱਕ ਮਹਾਤਮਾ ਦੀ ਸੰਗਤ ਕੀਤੀ, ਉਹ ਮਹਾਤਮਾ ਅੰਤਰਯਾਮੀ ਸਨ। ਉਹਨਾਂ ਨੇ ਅੰਦਰ ਦੀਆਂ ਦੋ ਤਿੰਨ ਗੱਲਾਂ ਦੱਸ ਦਿੱਤੀਆਂ, ਮੈਂ ਬੜਾ ਹੈਰਾਨ ਹੋ ਗਿਆ। ਅਸੀਂ ਜਿਹੜਾ ਗਿਆਨੀ ਲੋਕ ਹਾਂ, ਅਸੀਂ ਛੇਤੀ ਕੀਤੇ ਕਿਸੇ ਦੇ ਅਸਰ ਥੱਲੇ ਨਹੀਂ ਆਉਂਦੇ। ਮੈਂ ਉਹਨਾਂ ਨੂੰ ਉਵੇਂ ਕਹਿੰਦਾ ਰਿਹਾ, ਬਾਬਾ ਜੀ ਤੁਹਾਨੂੰ ਕਿਵੇਂ ਪਤਾ ਲੱਗਿਆ, ਤੁਹਾਨੂੰ ਕਿਹਨੇ ਦੱਸ ਦਿੱਤਾ। ਉਹ ਹੱਸ ਕੇ ਕਹਿਣ ਲੱਗੇ, ਗਿਆਨੀ ਸ਼ੀਸ਼ਾ ਸਾਫ਼ ਕਰੋ, ਸ਼ੀਸ਼ਾ ਇਹ ਜਿਹੜਾ ਸਾਡਾ ਅੰਦਰ ਹੈ ਨਾ, ਇਹ ਸ਼ੀਸ਼ਾ ਹੈ, ਇਹਨੂੰ ਸਾਫ਼ ਕਰੋ। ਹੁਣ ਇਹ ਮੈਲਾ ਕਦੋਂ ਹੁੰਦਾ ਅਤੇ ਸਾਫ਼ ਕਦੋਂ ਹੁੰਦਾ? ਜਦੋਂ ਇਹਦੇ 'ਤੇ ਮੇਰ ਤੇਰ ਲੱਗ ਜਾਏ ਅਤੇ ਇਹ ਮੈਲਾ ਹੋ ਜਾਵੇ, ਅਤੇ ਜਦੋਂ ਇਸ ਦੀ ਅੰਦਰੋਂ ਮੇਰ ਤੇਰ ਮੁੱਕ ਜਾਏ। ਬਾਦਸ਼ਾਹ ਤਾਂ ਹਰ ਗੱਲ ਸਮਝਾਉਂਦੇ, ਕਹਿੰਦੇ ਜਬ ਲਗ ਮੇਰੀ ਮੇਰੀ ਕਰੇ, ਤਬ ਲਗ ਕਾਜ ਏਕ ਨਹੀਂ ਸਰੇ। ਜਬ ਮੇਰੀ ਮੇਰੀ ਮਿਟ ਜਾਏ, ਤਬ ਪ੍ਰਭ ਕਾਜ ਸਵਾਰ ਹੈ ਆਏ। ਤੋ ਇਹ ਸਾਰੇ ਗੁਣ ਗੁਰੂ ਕੀ ਸੰਗਤ ਵਿੱਚ ਆਇਆ ਮਿਲਣੇ। ਇਸ ਲਈ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ, ਪਿਆਰਿਓ ਮਹਿਮਾ ਸਾਧੂ ਸੰਗ ਕੀ, ਮਹਿਮਾ ਸਾਧੂ ਸੰਗ ਕੀ। ਸੁਣੋ ਮੇਰੇ ਮੀਤਾ, ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ, ਮੈਲ ਖੋਈ ਕੋਟ ਅਗ ਹਰੇ, ਇਹ ਜਿਹੜਾ ਐੜਾ ਗੱਗਾ ਹੈ ਉਹ ਤੇ ਹੈ ਅੱਗ, ਜਿਹੜਾ ਐੜਾ ਗੱਗਾ ਹੈ ਨਾ ਅੱਗ, ਇਹਦੇ ਉਚਾਰਨ ਵਿੱਚ ਥੋੜ੍ਹਾ ਜਿਹਾ ਅੰਤਰ ਪਾਉਣਾ ਹੈ। ਗੱਗਾ ਅਤੇ ਕੱਗਾ, ਅੱਗ ਕਰੋੜਾਂ ਹੀ ਕੀਤੇ ਹੋਏ ਪਾਪ ਹਰੇ ਦੂਰ ਹੋ ਗਏ। ਤੁਸੀਂ ਆਖੋਗੇ ਹੈ, ਪੜ੍ਹੋ ਕਦੇ ਸੰਸਕ੍ਰਿਤੀ ਸਲੋਕ, ਪਾਤਸ਼ਾਹ ਕਹਿੰਦੇ ਘੋਰ ਦੁੱਖਿਅੰ ਅਨਕ ਹੱਤਿਅੰ ਜਨਮ ਦਾਰਿਦਰਿਅੰ ਮਹਾਂ ਬਿਖਿਆਦੰ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ, ਜੈਸੇ ਪਾਵਕ ਕਾਸ਼ਟ ਵਸਵੰ ਕਰੋ। ਪਾਵਕ ਕਹਿੰਦੇ ਲੱਕੜੀਆਂ ਨੂੰ, ਅੱਗ ਨੂੰ, ਕਾਸ਼ਟ ਕਹਿੰਦੇ ਲੱਕੜੀਆਂ ਨੂੰ। ਜੇ ਮੈਂ ਤੁਹਾਨੂੰ ਪੁੱਛਾਂ ਵੀ ਹਜ਼ਾਰ ਮਣ ਲੱਕੜੀਆਂ ਨੂੰ ਸਾੜਨ ਦੀ ਕਿੰਨੀ ਅੱਗ ਚਾਹੀਦੀ ਹੈ, ਤੁਸੀਂ ਕੀ ਆਖੋਗੇ? ਇੱਕ ਤੀਲੀ ਚਾਹੀਦੀ ਹੈ, ਬਸ ਕਾਫੀ, ਚੰਗਿਆਰੀ ਕਾਫੀ। ਇਸੇ ਤਰ੍ਹਾਂ ਗੁਰੂ ਕੀ ਸੰਗਤ ਵਿੱਚ ਆ ਕੇ ਗੁਰੂ ਕੇ ਬਚਨ ਸੁਣਨ ਅਤੇ ਮੰਨਣ ਦੇ ਨਾਲ ਕਰੋੜਾਂ ਹੀ ਪਾਪ ਜਿਹੜੇ ਨੇ ਉਹ ਖਤਮ ਹੋ ਜਾਂਦੇ ਹਨ। ਇਹ ਤਾਂ ਹੈ ਸ਼ਬਦ ਦਾ ਕੇਂਦਰੀ ਭਾਵ, ਇਹਨੂੰ ਹੁਣ ਤੁਸੀਂ ਧਿਆਨ ਵਿੱਚ ਰੱਖਣਾ ਹੈ। ਹੁਣ ਹੋਰ ਬਰਕਤਾਂ ਦੱਸਣ ਲੱਗੇ ਨੇ ਕਿ ਗੁਰੂ ਕੀ ਸੰਗਤ ਵਿੱਚ ਆ ਕੇ ਗੁਰੂ ਕੇ ਦੱਸੇ ਜੀਵਨ ਜਾਚ ਨੂੰ ਅਪਣਾ ਕੇ ਹੋਰ ਕੀ ਹੋ ਜਾਂਦਾ ਹੈ। ਪੜ੍ਹੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾਂ, ਪਿੰਗੁਲ ਪਰਬਤ ਪਾਰ ਪਰੇ, ਖਲ ਚਤੁਰ ਬਕੀਤਾ।
ਹੁਣ ਜਦੋਂ ਸਤਸੰਗਤ ਅਸੀਂ ਪਾਠ ਕਰਦੇ ਹਾਂ ਜਾਂ ਸੁਣਦੇ ਹਾਂ, ਸਭ ਤੋਂ ਪਹਿਲਾਂ ਸਾਨੂੰ ਅੱਖਰੀ ਅਰਥ ਸਮਝ ਆਉਂਦੇ। ਅੱਖਰੀ ਅਰਥਾਂ ਤੋਂ ਬਾਅਦ ਭਾਵ ਅਰਥਾਂ ਵੱਲ ਤੁਰਨਾ ਹੈਗਾ। ਸਾਡੇ ਵਿੱਚੋਂ ਬਹੁ ਗਿਣਤੀ ਅੱਖਰੀ ਅਰਥਾਂ ਤੱਕ ਹੀ ਅੜੀ ਰਹਿੰਦੀ, ਉਹਦੇ ਦੁਆਲੇ ਹੀ ਘੁੰਮੀ ਜਾਂਦੇ ਨੇ। ਇਹ ਸੋਚਣ ਸਮਝਣ ਦਾ ਵਿਚਾਰਨ ਦਾ ਯਤਨ ਨਹੀਂ ਕਰਦੇ ਵੀ ਗੁਰੂ ਸਾਹਿਬ ਕਿਉਂ ਕੀ ਕਹਿ ਰਹੇ। ਬਸ ਜਦੋਂ ਇਹ ਵਿਚਾਰ ਪੈਦਾ ਹੋ ਗਈ ਤਾਂ ਫਿਰ ਭਾਵ ਅਰਥਾਂ ਵੱਲ ਤੁਰਾਂਗੇ। ਪਿੰਗੁਲ, ਕਿਸ ਨੂੰ ਆਪਾਂ ਪਿੰਗਲਾ ਕਹਿੰਦੇ ਹਾਂ? ਜਿਹੜਾ ਲੂਲਾ ਹੋਵੇ, ਜਿਹਦੇ ਪੈਰ ਨਾ ਹੋਣ, ਜਿਹੜਾ ਤੁਰ ਨਾ ਸਕੇ। ਪਾਤਸ਼ਾਹ ਕਹਿੰਦੇ ਨੇ ਪਿੰਗੁਲ ਪਰਬਤ ਪਾਰ ਪਰੇ, ਜਿਹੜਾ ਪਿੰਗੁਲਾ ਹੈ ਉਹ ਪਰਬਤਾਂ ਤੋਂ ਪਾਰ ਹੋ ਸਕਦਾ। ਆ ਜਿਹੜਾ ਨੇਕ ਬਣਨਾ, ਚੰਗਾ ਬਣਨਾ, ਪਰਉਪਕਾਰੀ ਬਣਨਾ, ਸਿਆਣਾ ਜੀ, ਇਹ ਬੜਾ ਔਖਾ ਕੰਮ ਹੈ, ਇਹ ਨਹੀਂ ਸਾਡੇ ਕੋਲੋਂ ਹੋ ਸਕਣਾ। ਜਿਵੇਂ ਬਹੁਤ ਸਾਰਿਆਂ ਲੋਕਾਂ ਨੇ ਧਾਰਨਾ ਬਣਾ ਲਈ ਹੈ, ਉਹ ਜੀ ਅੰਮ੍ਰਿਤ ਵੇਲੇ ਨਹੀਂ ਉੱਠਿਆ ਜਾਂਦਾ। ਜਿਹੜਾ ਗੁਰੂ ਕੀ ਸੰਗਤ 'ਚ ਆਵੇਗਾ ਉਹਨੂੰ ਪ੍ਰੇਰਨਾ ਮਿਲੇਗੀ, ਉਹਨੂੰ ਸਿੱਖਿਆ ਮਿਲੇਗੀ, ਉਹਨੂੰ ਇੱਥੋਂ ਇੱਕ ਆਤਮਿਕ ਬਲ ਮਿਲੇਗਾ। ਬਸ ਫਿਰ ਜਿਹੜਾ ਔਖੇ ਤੋਂ ਔਖਾ ਕੰਮ ਹੈ ਨਾ, ਪਹਾੜ ਵਰਗਾ, ਉਹਨੂੰ ਵੀ ਪਾਰ ਕਰ ਲਏਗਾ। ਇਹ ਹੈ ਪਿੰਗਲਾ ਪਰਬਤ। ਅਸੀਂ ਛੋਟੇ ਹੁੰਦਿਆਂ ਪੜ੍ਹਦੇ ਹੁੰਦੇ ਸੀ, ਪਿੰਗਲਾ ਪਹਾੜ ਚੜ ਜਾਵੇ ਕਿਰਪਾ ਹੋ ਜਾਏ ਤੇਰੀ ਦਾਤਿਆ। ਹੁਣ ਕਿਰਪਾ ਤਾਂ ਹੋਵੇਗੀ ਜਦੋਂ ਅਸੀਂ ਗੁਰੂ ਕਾ ਬਚਨ ਮੰਨਾਂਗੇ। ਗੁਰਦੁਆਰੇ ਤਾਂ ਬਣ ਗਏ ਬੜੇ ਬੜੇ ਵੱਡੇ, ਸੰਗਮਰਮਰ ਲੱਗ ਗਿਆ, ਸੋਨੇ ਦੇ ਛਤਰ ਲਾ ਦਿੱਤੇ, ਅਤੇ ਅੰਦਰ ਸੰਗਤ ਹੈ ਹੀ ਕੋਈ ਨਹੀਂ। ਜਿਹੜਾ ਕੰਮ ਕਰਨਾ ਸੀ ਉੱਥੇ ਅਸੀਂ ਕੀਤਾ ਹੀ ਨਹੀਂ, ਉਹ ਹੈ ਸਤਸੰਗਤ ਕਰਨ। ਮੈਂ ਕਈ ਵਾਰੀ ਪ੍ਰੇਰਿਆ ਗ੍ਰੰਥੀ ਸਿੰਘਾਂ ਨੂੰ, ਪਿਆਈ ਮੈਂ ਤੁਹਾਨੂੰ ਇੱਕ ਪੁਸਤਕ ਦੇਣਾ ਫਰੀ, ਪੇਟਾ ਰਹਿਤ, ਕਿਉਂਕਿ ਭੋਪਾਲ ਦਾ ਇੱਕ ਟਰੱਸਟ ਹੈ ਸਰਦਾਰ ਜੀਵਨਜੋਤ ਸਿੰਘ ਜੀ, ਉਹ ਬਹੁਤ ਖਰਚ ਕਰਦੇ ਨੇ। ਉਹ ਕਹਿੰਦੇ ਸਾਰੇ ਗ੍ਰੰਥੀ ਸਿੰਘਾਂ ਨੂੰ ਫਰੀ ਦਿਓ, ਪਰ ਉਹਨਾਂ ਨੂੰ ਇੱਕ ਸ਼ਰਤ ਲਾਓ ਵੀ ਸਵੇਰੇ ਜਿਹੜਾ ਹੁਕਮਨਾਮਾ ਤੁਸੀਂ ਲੈਂਦੇ ਹੋ ਉਹਦੀ ਵਿਆਖਿਆ ਕਰੋ। ਉਸ ਪੁਸਤਕ ਦਾ ਨਾਂ ਹੀ ਹੁਕਮਨਾਮਾ ਹੈ, ਸਾਰੇ ਹੁਕਮਨਾਮੇ ਉਹਦੇ 'ਚ ਦਰਜ ਕੀਤੇ ਨੇ, ਅਰਥ ਲਿਖੇ ਨੇ, ਪ੍ਰਿੰਸੀਪਲ ਸਾਹਿਬ ਸਿੰਘ ਜੀ ਦੇ ਟੀਕੇ ਤੋਂ ਹੂ ਬਹੁ, ਜਿਹੜਾ ਚਾਹੇ ਫਰੀ ਲਵੇ। ਪਰ ਕਰਦਾ ਕੋਈ ਨਹੀਂ, ਜੇ ਅਸੀਂ ਕਰਨ ਲੱਗ ਪਈਏ ਤਾਂ ਫਿਰ ਸਾਡੇ ਸਾਰਿਆਂ ਦੇ ਜੀਵਨ ਬਦਲ ਜਾਣ। ਅਤੇ ਪਿੰਗੁਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ, ਜਿਹੜਾ ਕਹਿੰਦਾ ਮੈਂ ਮੂਰਖ ਹਾਂ, ਮੈਨੂੰ ਗੱਲ ਨਹੀਂ ਕਰਨੀ ਆਉਂਦੀ, ਮੈਂ ਤੁਹਾਡੇ ਸਾਹਮਣੇ ਬੈਠਾਂ, ਮੈਂ ਵੀ ਮੂਰਖ ਹਾਂ। ਜਦੋਂ ਮੈਂ ਪੜ੍ਹਦਾ ਸੀ ਸੰਤਾਂ ਕੋਲ, ਤਾਂ ਸਾਨੂੰ ਹਰ ਸ਼ਨਿਚਰਵਾਰ ਨੂੰ ਇੱਕ ਸਭਾ ਵਿੱਚ ਬੋਲਣਾ ਪੈਂਦਾ ਸੀ, ਅਤੇ ਮੈਂ ਕਦੇ ਬੋਲ ਨਹੀਂ ਸੀ ਸਕਦਾ। ਮੇਰੇ ਸਾਥੀਆਂ ਨੂੰ, ਮਿੱਤਰਾਂ ਨੂੰ ਮੇਰੀ ਕਮਜ਼ੋਰੀ ਦਾ ਪਤਾ ਸੀ, ਉਹ ਮੈਨੂੰ ਧੱਕੇ ਨਾਲ ਦੋਵਾਂ ਪਾਸਿਆਂ ਤੋਂ ਫੜ ਕੇ ਨਾ ਖੜਾ ਕਰ ਦਿੰਦਾ। ਮੈਂ ਬਸ ਫਤਿਹ ਹੀ ਨਹੀਂ ਸੀ ਬਲਾਸਦਾ, ਪੈ ਜਾਂਦਾ ਹੀ। ਅੱਜ ਗੁਰੂ ਦੀ ਕਿਰਪਾ ਦੇ ਨਾਲ ਮੈਂ ਹਜ਼ਾਰਾਂ ਲੱਖਾਂ ਵਿੱਚ ਗੁਰੂ ਕੇ ਸ਼ਬਦ ਦੀ ਵਿਚਾਰ ਕਰਦਾ, ਮੈਨੂੰ ਕੋਈ ਝਿਜਕੀ ਨਹੀਂ ਹੁੰਦੀ। ਇਹ ਕਿਰਪਾ ਹੈ, ਪ੍ਰਤੱਖ ਨੂੰ ਪ੍ਰਮਾਣ ਦੇਣ ਦੀ ਕੋਈ ਲੋੜ ਨਹੀਂ, ਤੁਸੀਂ ਲੱਗ ਜਾਓ, ਤੁਸੀਂ ਵੀ ਕਰਨ ਲੱਗ ਜਾਓਗੇ। ਆਪ ਪਹਿਲਾਂ ਸ਼ਬਦ ਪੜ੍ਹੋ, ਸ਼ਬਦ ਵਿਚਾਰੋ, ਫਿਰ ਤੁਸੀਂ ਦੂਜਿਆਂ ਨੂੰ ਸੁਣਾਓ, ਵਕਤਾ ਬਣ ਜਾਓਗੇ। ਇਹ ਕਮਾਲ ਹੈ ਗੁਰੂ ਕੀ ਸੰਗਤ ਵਿੱਚ ਆਉਣ ਦਾ। ਪਿੰਗੁਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ ਅੰਦਲੇ ਤ੍ਰਿਭਵਨ ਸੂਜਿਆ। ਹੁਣ ਅੰਦਲਾ ਕੌਣ ਹੈ? ਅਸੀਂ ਤਾਂ ਕਹਿੰਦੇ ਹਾਂ ਜਿਨ੍ਹਾਂ ਦੀਆਂ ਅੱਖਾਂ ਨਹੀਂ ਉਹ ਅੰਨੇ ਹਨ, ਗੁਰੂ ਗ੍ਰੰਥ ਸਾਹਿਬ ਅੰਧੇ ਹੀ ਨਹੀਂ ਹੈਗੇ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਅੰਧੇ ਇਹ ਨਾ ਆਖੀਆਂ ਜਿਨ ਮੁੱਖ ਲੋਇਣ ਨਾਹੀ। ਲੋਇਣ ਕਹਿੰਦੇ ਅੱਖਾਂ ਨੂੰ, ਜਿਨ੍ਹਾਂ ਦੇ ਮੂੰਹ 'ਤੇ ਅੱਖਾਂ ਨਹੀਂ ਉਹਨਾਂ ਨੂੰ ਅੰਨੇ ਨਾ ਕਹੋ। ਅੰਧੇ ਸੇਈ ਨਾਨਕਾ ਜੇ ਖਸਮੋ ਕੁੱਥੇ ਜਾਏ। ਅਸਲ ਅੰਨੇ ਉਹ ਨੇ ਤਾਂ ਜਿਹੜੇ ਗੁਰੂ ਕੀ ਸੰਗਤ ਵਿੱਚ ਆ ਕੇ ਗੁਰਬਾਣੀ ਦੀ ਵਿਚਾਰ ਨੂੰ ਸੁਣ ਮੰਨਣਗੇ, ਉਹ ਗਿਆਨੀ ਹੋ ਜਾਣਗੇ, ਉਹਨਾਂ ਨੂੰ ਗਿਆਨ ਹੋ ਜਾਏਗਾ, ਉਹਨਾਂ ਨੂੰ ਤਿੰਨਾਂ ਭਾਵਣਾ ਦੀ ਸੋਝੀ ਹੋ ਜਾਏਗੀ, ਉਹਨਾਂ ਉਹ ਤ੍ਰਿਕਾਲਦਰਸ਼ੀ ਹੋ ਜਾਣਗੇ। ਗੁਰ ਭੇਟ ਪੁਨੀਤਾ, ਗੁਰੂ ਨਾਲ ਭੇਟ ਕਰਨ ਕਰਕੇ ਉਹ ਪਵਿੱਤਰ ਵਿਚਾਰਾਂ ਵਾਲੇ ਬਣ ਜਾਣਗੇ। ਚਲੀਏ।
ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅਗਹਰੇ निर्मल पए चीता
अगे चल
रहाओ ऐसी भगत गोविंद कीट हसती जीता।
ये मैं समझदा हाँ कि जदों बंदा पहली बारी को गल सुनदा ਹੁੰਦਾ ਜੀ ਕੀ ਬਾਣੀ ਚ ਕੀ ਲਿਖਿਆ ਕੀੜਾ ਹਾਥੀ ਨੂੰ ਕਿਵੇਂ ਜਿੱਤ ਸਕਦਾ ਹੈ ਹਾਥੀ ਕਿੱਡਾ ਵੱਡਾ ਹੈ ਕਿੰਨਾ ਉਹਦੇ ਵਿੱਚ ਬਲ ਹੈ ਕੀੜਾ ਕਿਤਨਾ ਛੋਟਾ ਹੈ ਉਹ ਕਿਤਨਾ ਨਿਰਬਲ ਤੇ ਕਮਜ਼ੋਰ ਹੈ ਪਰ ਜਦੋਂ ਤੁਸੀਂ ਸਮਝੋਗੇ ਕਮਾਲ ਹੈ ਪਾਤਸ਼ਾਹ ਕਹਿੰਦੇ ਨੇ ਕੀਟ ਹਸਤੀ ਜੀਟਾ ਕੀਟ ਦੇ ਟੈਂਕੇ ਨੂੰ ਸਿਹਾੜੀ ਲੱਗੀ ਹੋਈ ਕੀੜੇ ਨੇ ਹਾਥੀ ਨੂੰ ਜਿੱਤ ਲਿਆ ਹਾਥੀ ਕੀ ਹੈ ਅਹੰਕਾਰ ਕੀੜਾ ਕੀ ਹੈ ਨਿਮਰਤਾ ਨਿਮਰਤਾ ਦੇ ਨਾਲ ਅਹੰਕਾਰ ਰੂਪੀ ਹਾਥੀ ਨੂੰ ਜਿੱਤ ਲਈਦਾ ਹੈ ਪਰ ਇਹ ਗੁਣ ਕਿੱਥੋਂ ਮਿਲਦਾ ਹੈ ਨਿਮਰਤਾ ਦਾ ਭਾਵੇਂ ਅਸੀਂ ਬਾਣੀ ਪੜ੍ਹ ਰਹੇ ਹਾਂ ਆਸਾ ਕੀ ਵਾਰ ਸੁਣ ਰਹੇ ਹਾਂ ਪਾਤਸ਼ਾਹ ਕਹਿ ਰਹੇ ਨੇ ਸਿਮਲ ਰੁੱਖ ਸਰਾਏਰਾ ਅਤ ਦੀਰਘ ਅਤ ਮੁੱਚ ਓਏ ਜਿਆ ਮੈਂ ਆਸ ਕਰ ਜਾਹੇ ਨਿਰਾਸੇ ਕਿਤ ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵਨ ਪਤ ਮਿੱਠਤ ਨੀਵੀ ਨਾਨਕਾ ਗੁਣ ਚੰਗੇ ਆਈਆਂ ਤੱਤ। ਭਾਈ ਵੀਰ ਸਿੰਘ ਜੀ ਨੇ ਬੜੀ ਸੁੰਦਰ ਬਾਤ ਲਿਖੀ ਆਂਦੇ ਨੇ ਜਦੋਂ ਨਦੀ ਸਮੁੰਦਰ ਵਿੱਚ ਆ ਕੇ ਡਿੱਗਦੀ ਹੈ ਨਾ ਤੇ ਆਪਣੇ ਵਹਿਣ ਦੇ ਨਾਲ ਕਈ ਬੂਟੇ ਬੂਟੀਆਂ ਪੱਟ ਲਿਆਉਂਦੀ ਜੜੋਂ। ਇੱਕ ਦਿਨ ਸਾਗਰ ਨੇ ਪੁੱਛਿਆ ਸਾਗਰ ਪੁੱਛਦਾ ਨਦੀਏ ਤੂੰ ਸਭ ਬੂਟੇ ਬੂਟੀਆਂ ਲਿਆਵੇਂ ਪਰ ਨਾ ਕਦੇ ਬੈਂਤ ਦਾ ਬੂਟਾ ਇੱਥੇ ਆਣ ਪਹੁੰਚਾਵੇਂ। ਬੈਂਤ ਤੇ ਜਾਣਦੇ ਹੋ ਤੁਸੀਂ ਇੱਕ ਬਾਂਸ ਹੁੰਦਾ ਇੱਕ ਬੈਂਤ ਹੁੰਦਾ। ਆਖਿਆ ਤੂੰ ਕਦੇ ਬੈਂਤ ਦਾ ਬੂਟਾ ਨਹੀਂ ਇੱਥੇ ਲਿਆਉਂਦਾ ਤੇ ਨਦੀ ਨੇ ਪਤਾ ਕੀ ਜਵਾਬ ਦਿੱਤਾ ਨਦੀ ਆਖਦੀ ਆਕੜ ਵਾਲੇ ਸਭ ਬੂਟੇ ਪੁੱਟ ਸਕਾਂ ਪਰ ਜੋ ਝੁਕੇ ਵਗੇ ਰੌਂ ਰੁੱਖ ਨੂੰ ਪੇਸ਼ ਨਾ ਉਸ ਤੇ ਜਾਵੇ। ਆਹ ਗੱਲਾਂ ਇਹ ਗੁਣ ਗੁਰੂ ਕੀ ਬਾਣੀ ਵਿੱਚੋਂ ਮਿਲਦੇ ਨੇ ਮਿੱਠਤ ਨੀਵੀਂ ਨਾਨਕਾ ਮਿੱਠਤ ਨੀਵੀਂ ਨਾਨਕਾ। ਗੁਣ ਚੰਗਿਆਈਆਂ ਤਾਤ ਗੁਣ ਚੰਗਿਆਈਆਂ ਤਾਤ। ਕਈ ਵਾਰੀ ਬੱਸ ਵਿੱਚ ਸਫ਼ਰ ਕਰੀਦਾ ਨਾ ਸਿਆਣੇ ਡਰਾਈਵਰਾਂ ਨੇ ਲਿਖਿਆ ਹੁੰਦਾ ਪਿਆਰ ਸੇ ਬੋਲੋ ਇੱਜ਼ਤ ਮੁਕਤ ਮਿਲੇਗੀ ਪਿਆਰ ਸੇ ਬੋਲੋ ਇੱਜ਼ਤ ਮੁਕਤ ਮਿਲੇਗੀ। ਬਜ਼ੁਰਗ ਕਹਿੰਦੇ ਹੁੰਦੇ ਸੀ ਇਹ ਤਾਂ ਖੂਹ ਦੀ ਆਵਾਜ਼ ਹੈ ਖੂਹ ਦੀ ਜੇ ਜੀ ਕਹੋ ਤੇ ਜੀ ਸੁਣੋ ਜੇ ਮੋਹਰ ਕਹੋ ਤੇ ਮੋਹਰ ਸੁਣੋ ਜਿਹੋ ਜਿਹਾ ਬੋਲ ਬੋਲੋਗੇ। ਤਾਂ ਭਾਈ ਇਹ ਨਿਮਰਤਾ ਇਹ ਮਿਠਾਸ ਸਾਰੇ ਗੁਣਾਂ ਤੇ ਚੰਗਿਆਈਆਂ ਦਾ ਤੱਤ ਹੈ। ਆਹ ਗੱਲ ਗੁਰੂ ਅਰਜਨ ਦੇਵ ਪਾਤਸ਼ਾਹ ਸਮਝਾਉਂਦੇ ਨੇ ਐਸੀ ਭਗਤ ਗੋਬਿੰਦ ਕੀ ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ ਕੀਟ ਹਸਤੀ ਜੀਤਾ ਕੀਟ। ਹੁਣ ਭਗਤ ਅੱਖਰ ਗੁਰਬਾਣੀ ਵਿੱਚ ਤਿੰਨ ਰੂਪਾਂ ਵਿੱਚ ਆਉਂਦਾ ਬਾਰ ਬਾਰ ਆਉਂਦਾ। ਜਿਹੜੇ ਮੇਰੇ ਵੀਰ ਕਈ ਵਾਰੀ ਕਹਿ ਦਿੰਦੇ ਨੇ ਜੀ ਲਗਾ ਮਾਤਰਾ ਦੀ ਕਿਆ ਬਾਤ ਕਰਦੇ ਤੁਸੀਂ ਲਗਾ ਮਾਤਰਾ, ਮੈਂ ਕਹਿੰਦਾ ਇਸ ਤੋਂ ਬਿਨਾਂ ਤਾਂ ਗਿਆਨ ਗੁਰੂ ਕੀ ਵਿਚਾਰ ਹੀ ਨਹੀਂ ਹੋ ਸਕਦਾ। ਜਿੱਥੇ ਭਗਤ ਦੇ ਤੱਤੇ ਨੂੰ ਔਂਕੜ ਹੈ ਉਹ ਭਗਤ ਸਿੰਗੂਲਰ ਇੱਕ ਭਗਤ ਦੀ ਗੱਲ ਹੈ। ਜਿੱਥੇ ਭਗਤ ਦਾ ਤੱਤਾ ਮੁਕਤਾ ਹੋ ਜਾਏਗਾ ਉਹ ਪਲੂਰਲ ਬਹੁਤੇ ਭਗਤਾਂ ਦੀ ਗੱਲ ਹੈ। ਅਤੇ ਜਿੱਥੇ ਭਗਤ ਦੇ ਤੱਤੇ ਨੂੰ ਸਿਹਾਰੀ ਲੱਗ ਜਾਏਗੀ ਉਹ ਭਗਤੀ ਵਾਸਤੇ। ਹੁਣ ਇਸ ਸੱਚਾਈ ਨੂੰ ਜਾਂ ਅਸੂਲ ਨੂੰ ਆਪਾਂ ਕਿਵੇਂ ਅੱਖਾਂ ਤੋਂ ਓਹਲੇ ਕਰ ਸਕਦੇ? ਇੱਥੇ ਭਗਤ ਦੇ ਤੱਤੇ ਨੂੰ ਸਿਹਾਰੀ ਹੈ ਅਤੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਭਾਈ ਇਹ ਗੋਬਿੰਦ ਦੀ ਭਗਤੀ ਦੀ ਕਰਾਮਾਤ ਹੈ। ਕੀਟ ਹਸਤੀ ਜੀਤਾ ਕੀੜੇ ਨੇ ਹਸਤੀ ਨੂੰ ਜਿੱਤ ਲਿਆ ਭਾਵ ਜਿਹੜਾ ਕਿਹਾ ਜਾਂਦਾ ਸੀ ਇਹ ਤਾਂ ਐਵੇਂ ਹੀ ਹੈ ਨਿਮਰ उन्हें हाथी रूपी अहंकार नूं जित लिया करके देखो हुण साडा ते अहंकार इन्ना वध्या असीं इहनां साडी वट ते पैर रख के बखार तेरी लत वट देंगे ना भाई इहो जिहे बोल क्यों बोलने घर विच भी ना बोलो बाहर भी ना बोलो बच्चों नाल भी ना बोलो फिर की होवेगा तुहानूं प्यार मिलेगा सत्कार मिलेगा मैं एक स्कूल ही चला गया बच्चों नूं कुछ कहण वास्ते समा बड़ा थोड़ा हुंदा है प्रिंसीपल सब कह लगे जी 5 मिनट ने मैं आपां 5 मिनटां च काम कर लाँगे मैं कहा बच्चो तुसीं चाहुंदे हो तुहानूं वड्डे प्यार करन बच्चे कहिंदे हाँ जी मैं कहा फिर वड्डियां दा सत्कार करिया करो सत्कार करोगे प्यार मिलेगा तुसीं चाहुंदे हो कि तुहानूं छोटे सत्कार करन तुसीं अपने तो छोटियां नाल प्यार करिया करो तुहानूं सत्कार मिलेगा गल तां बड़ी सौखी है पर असी करनी है किते बिना नहीं ऐसी भगत गोविंद की कीट हस्ती जीता आगे चलो
जो जो कीनो आपनो तिस अपै दान दीता
जिस जिसनु परमात्मा ने अपना करके पाप अपने वल ला लिया ਉਹਨੂੰ ਇੱਕ ਦਾਨ ਦਿੱਤਾ ਮੈਂ ਸੋਚ ਰਿਹਾ ਸੀ ਸਵੇਰੇ ਅੰਮ੍ਰਿਤ ਵੇਲੇ ਤੋਂ ਜਦੋਂ ਦਾ ਹੁਕਮਨਾਮਾ ਸੁਣਿਆ ਵੀ ਦਾਨ ਕਿਸ ਨੂੰ ਕਹਿੰਦੇ ਨੇ ਦਾਨ ਉਸ ਨੂੰ ਕਹਿੰਦੇ ਨੇ ਜਿਹਦੇ ਬਦਲੇ ਵਿੱਚ ਕੋਈ ਕੀਮਤ ਨਾ ਲਈ ਹੋਵੇ ਦੇਖੋ ਨਾ ਜਿਹੜੀ ਚੀਜ਼ ਤੁਸੀਂ ਮੁੱਲ ਦੇ ਕੇ ਲੈਂਦੇ ਹੋ ਤੁਸੀਂ ਉਹਦੀ ਕੀਮਤ ਦਿੱਤੀ ਹੈ ਪਰ ਇਹ ਜਿਹੜਾ ਗੁਣ ਹੈ ਇਹ ਵਾਹਿਗੁਰੂ ਦਾਨ ਰੂਪੀ ਦਿੰਦਾ ਸਾਨੂੰ ਮੁੱਲ ਨਹੀਂ ਕੋਈ ਉਤਾਰਨਾ ਪੈਂਦਾ ਸਿਰਫ ਗੁਰੂ ਦਾ ਬਚਨ ਮੰਨਣ ਦੀ ਗੱਲ ਹੈ ਅਭੈਦਾਨ ਆ ਜਾਏਗਾ ਅਭੈਦਾਨ ਦਾ ਮਤਲਬ ਡਰ ਨਹੀਂ ਲੱਗੇ ਡਰਦਾ ਉਹ ਹੈ ਸੋ ਡਰੇ ਜੋ ਪਾਪ ਕਮਾਉਂਦਾ ਧਰਮੀ ਵਿਗਸੇਤ ਜੇ ਤੁਸੀਂ ਕਿਸੇ ਦੀ ਦਿਲ ਦੁਖਾਇਆ ਤਾਂ ਫਿਰ ਆਪ ਵੀ ਤਿਆਰ ਹੋ ਜਾਓ ਤੁਹਾਨੂੰ ਵੀ ਅੱਗੋਂ ਨੈਲੇ ਅਤੇ ਦਹਿਲਾ ਮਿਲੇਗਾ ਇੱਕ ਦੀਆਂ 10 ਸੁਣਾਏਗਾ ਅਗਲਾ ਅਤੇ ਜੇ ਤੁਸੀਂ ਆਪ ਨਹੀਂ ਸੁਣਾਓਗੇ ਬਸ ਜਿਹਨੇ ਵਾਹਿਗੁਰੂ ਨੂੰ ਆਪਣਾ ਮਿੱਤਰ ਮੰਨ ਲਿਆ ਉਹਨੂੰ ਵਾਹਿਗੁਰੂ ਨੇ ਅਭੈਦਾਨ ਦਿੱਤਾ ਉਹ ਡਰ ਤੋਂ ਰਹਿਤ ਆ ਲੋਕੀ ਗੰਨਾਂ ਵਾਲੇ ਨਾਲ ਲਈ ਫਿਰਦੇ ਨੇ ਬਾਡੀ ਗਾਰਡ ਦੋ ਦੋ ਚਾਰ ਚਾਰ ਗੱਡੀਆਂ ਮੈਨੂੰ ਇੱਕ ਬੰਦਾ ਕਹਿੰਦਾ ਉੱਥੇ ਭਾਲ ਕਹਿੰਦਾ ਗਿਆਨੀ ਜੀ ਤੁਸੀਂ ਨਹੀਂ ਕੋਈ ਰੱਖਿਆ ਬਾਡੀ ਗਾਰਡ ਮੈਂ ਕਿਹਾ ਮੈਨੂੰ ਕੀ ਲੋੜ ਹੈ ਮੈਂ ਉਹੋ ਜਿਹਾ ਕੰਮ ਹੀ ਨਹੀਂ ਕੋ ਕਰਦਾ ਮੈਂ ਤਾਂ ਗੁਰੂ ਗੁਰੂ ਕਰਦਾ ਅਤੇ ਗੁਰੂ ਮੇਰੇ ਨਾਲ ਹੈ ਮੈਨੂੰ ਕੋਈ ਡਰ ਹੀ ਨਹੀਂ ਹੈ ਕਿਸ ਅਭੈ ਦਾਨ ਦਿੱਤਾ ਉਹਨੂੰ ਡਰਨ ਦੀ ਫਿਰ ਕੋਈ ਲੋੜ ਨਹੀਂ ਉਹਨੂੰ ਦਾਨ ਰੂਪੀ ਅਭੈ ਮਿਲ ਜਾਂਦਾ ਹੈ
ਸਿੰਘ ਬਿਲਾਈ ਹੋਏ ਗਯੋ ਤ੍ਰਿਣ ਮੇਰ ਦਖੀਤਾ
ਗੱਲਾਂ ਸਾਰੀਆਂ ਤੁਹਾਨੂੰ ਓਪਰੀਆਂ ਲੱਗਣਗੀਆਂ ਪਰ ਜਿਸ ਦਿਨ ਗੁਰੂ ਦੀ ਦੱਸੀ ਜੀਵਨ ਜਾਚ ਬਣਾ ਲਈ ਫਿਰ ਤੁਹਾਡੇ ਆਪਣੇ ਜੀਵਨ ਵਿੱਚ ਪ੍ਰਤੱਖ ਹੋ ਜਾਣਗੇ ਮੈਨੂੰ ਕਿਸੇ ਮਹਾਤਮਾ ਨੇ ਕਿਹਾ ਵੀ ਪਹਿਲਾਂ ਆਪਣਾ ਕਰਮ ਕਾਂਡ ਸ਼ੁੱਧ ਕਰੋ ਫਿਰ ਤੁਹਾਨੂੰ ਗਿਆਨ ਹੋ ਜਾਏਗਾ ਜਿੱਦਣ ਗਿਆਨ ਹੋ ਗਿਆ ਫਿਰ ਤੁਹਾਡੇ ਅੰਦਰ ਉਪਾਸ਼ਨਾ ਆ ਜਾਏਗੀ ਅਤੇ ਜਿੱਦਣ ਉਪਾਸ਼ਨਾ ਆ ਗਈ ਤੁਹਾਨੂੰ ਪ੍ਰਤੱਖ ਹੋ ਜਾਏਗੀ ਅਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਤੁਸੀਂ ਧਰਮੀ ਬਣ ਜਾਓ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਇਹ ਸਾਰੀਆਂ ਗੱਲਾਂ ਬਾਣੀ 'ਚ ਹੀ ਸਮਝਾਈਆਂ ਨੇ ਪਰ ਅਸੀਂ ਰੱਟਾ ਲਾ ਕੇ ਪੜ੍ਹੀ ਜਾਂਦੇ ਹਾਂ ਸਮਝਣ ਦਾ ਯਤਨ ਨਹੀਂ ਕਰਦੇ ਪਾਤਸ਼ਾਹ ਕਹਿੰਦੇ ਉਹ ਬੰਦਾ ਜਿਹੜਾ ਸ਼ੇਰ ਵਾਂਗੂ ਖਾਣ ਨੂੰ ਪੈਂਦਾ ਸੀ ਜਿਹਦੇ ਤੋਂ ਲੋਕ ਡਰਦੇ ਸੀ ਜਦੋਂ ਉਸ ਨੇ ਪਰਮੇਸ਼ੁਰ ਦੀ ਭਗਤੀ ਕੀਤੀ ਗੁਰੂ ਦੀ ਸੰਗਤ ਕੀਤੀ ਫਿਰ ਉਹ ਬਿਲਾਈ ਹੋ ਗਿਆ ਬਿਲਾਈ ਮੈਂ ਨਾ ਬਿੱਲੀ ਬਣ ਜਾਂਦਾ ਨਿਮਰਤਾ ਕਹਿੰਦਾ ਨਹੀਂ ਜੀ ਮੈਂ ਨਹੀਂ ਕਿਸੇ ਦਾ ਕੋਈ ਵਿਗਾੜ ਨਹੀਂ ਮੈਂ ਨਹੀਂ ਇਹ ਕੰਮ ਸਿੰਘ ਬਿਲਾਈ ਹੋਏ ਗਏ ਤ੍ਰਿਣ ਮੇਰ ਦਖੀਤਾ ਤ੍ਰਿਣ ਦਾ ਮਤਲਬ ਹੈ ਤਿਣਕਾ ਕੱਖ ਦੇ ਨੂੰ ਕੌਣ ਜਾਣਦਾ ਅਤੇ ਮੇਰ ਪਹਾੜ ਉਹ ਸਭ ਜਾਣਦਾ ਮੈਂ ਤਾਂ ਖੁਦ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਇਹ ਗੱਲ ਕਹਿਣੋਂ ਨਹੀਂ ਝਿਜਕਦਾ ਉਹ ਮੇਰੇ ਵਰਗਾ ਬੰਦਾ ਜਿਹਨੂੰ ਕੋਈ ਜਾਣੇ ਨਾ ਪਛਾਣੇ ਨਾ ਆਹ ਗੁਰੂ ਦੀ ਬਾਣੀ ਦੇ ਲੜ ਲੱਗ ਗਿਆ ਜੋ ਸਾਰੀ ਦੁਨੀਆ ਜਾਣਦੀ ਹੈ ਸਾਰੇ ਪਿਆਰ ਕਰਦੇ ਆਓ ਤੁਸੀਂ ਵੀ ਬਾਣੀ ਨਾਲ ਜੁੜੋ ਅਤੇ ਤ੍ਰਿਣ ਮੇਰ ਦਖੀਤਾ ਜਿਹੜਾ ਤਿਣਕਾ ਹੈ ਕੱਖ ਵਰਗਾ ਉਹ ਪਹਾੜ ਜਿੱਡਾ ਵੱਡਾ ਮਹਾਨ ਬਣ ਜਾਏਗਾ
ਸ਼੍ਰਮ ਕਰਤੇ ਦਮ ਆਡ ਕੋ ਤੇ ਗਣੀ ਤਨੀਤਾ
ਸ਼੍ਰਮ ਦਾ ਮਤਲਬ ਹੈ ਮਿਹਨਤ ਕਰਨੀ ਪੈਸੇ ਪੈਸੇ ਵਾਸਤੇ ਲਿਲਕੜੀਆਂ ਲੈਂਦੇ ਫਿਰਨਾ ਜਾਂ ਕਿਰਤ ਕਰਨੀ ਮਾੜੀ ਨਹੀਂ ਇਹ ਗੱਲ ਸਮਝਾਈ ਹੈ ਅੱਖਾਂ ਜਿਹੜਾ ਥੋੜ੍ਹੀ ਥੋੜ੍ਹੀ ਚੀਜ਼ ਲਈ ਮਿਹਨਤ ਕਰਦਾ ਫਿਰਦਾ ਅਤੇ ਇਹਦਾ ਮਤਲਬ ਉਹ ਗਨੀ ਧਨੀਤਾ ਉਹ ਬਹੁਤ ਵੱਡਾ ਅਮੀਰ ਹੋ ਜਾਂਦਾ। ਬਾਣੀ ਕਹਿੰਦੀ ਹੈ ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈਂ ਜੋ ਹਰ ਹਿਰਦੈ ਸਦਾ ਵਸਾਏ। ਉਹਦੇ ਪਿੱਛੇ 9 ਨਿਧੀਆਂ 18 ਸਿੱਧੀਆਂ। ਤੁਸੀਂ ਰੋਜ਼ ਸੁਖਮਨੀ ਸਾਹਿਬ ਪੜ੍ਹਦੇ ਹੋ ਪ੍ਰਭ ਕੈ ਸਿਮਰਨ ਰਿੱਧ ਸਿੱਧ 9 ਨਿੱਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਹੁਣ ਸਿਮਰਨ ਕਰਨ ਦੀ ਕਸਰ ਹੈ, ਕਰਕੇ ਦੇਖੋ ਕਰਕੇ ਦੇਖੋ। ਜਿੱਧਰ ਜਾਓਗੇ ਤੁਹਾਡਾ ਸਤਿਕਾਰ ਪਿਆਰ ਇਹ ਮਾਇਆ ਤਾਂ ਪਿੱਛੇ ਪਿੱਛੇ ਤੁਰ ਪੈਂਦੀ ਹੈ। ਅੱਜ ਸਵੇਰੇ ਜਦੋਂ ਹਰਿਮੰਦਰ ਸਾਹਿਬ ਚੋਂ ਨਿਕਲੇ ਤੇ ਇੱਕ ਗੁਰਮੁਖ ਕਹਿ ਰਿਹਾ ਸੀ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ। ਇਹ ਤਾਂ ਅੱਗੇ ਹੱਥ ਜੋੜ ਕੇ ਖੜੀ ਹੋ ਜਾਂਦੀ ਹੈ ਜੀ ਹੁਕਮ ਕਰੋ ਕਿੱਥੇ ਲਾਈਏ ਕਿੱਥੇ ਕਰੀਏ। ਮੈਂ ਇੱਕ ਦਫ਼ਾ ਤਰਨ ਤਾਰਨ ਸਾਹਿਬ ਗਿਆ, ਬਾਬਾ ਜੀ ਸਰੋਵਰ ਦੀ ਸੇਵਾ ਕਰਵਾ ਰਹੇ ਸਨ ਅਤੇ ਇੱਕ ਮਾਤਾ ਆਈ ਬਿਲਕੁਲ ਮੈਲੇ ਦੇ ਕੱਪੜੇ ਵਿਚਾਰੀ ਦੇ, ਇੱਕ ਪੀਪਾ ਚੁੱਕਿਆ ਹੋਇਆ ਉਹਨੇ। ਕਹਿੰਦੀ ਬਾਬਾ ਜੀ ਕਿੱਥੇ ਨੇ? ਬਾਬਾ ਜੀ ਬੋਰੀ 'ਤੇ ਬੈਠੇ ਸੀਗੇ। ਉੱਥੇ ਜਾ ਕੇ ਉਹਨੇ ਪੀਪਾ ਖੋਲ੍ਹਿਆ, ਜਿਉਂ ਲੱਗੀ ਨੋਟਾਂ ਦੀਆਂ ਦੱਥੀਆਂ ਕੱਢਣ, ਕੱਢ ਕੱਢ ਕੇ ਸਾਰਾ ਪੀਪਾ ਹੀ ਨੋਟਾਂ ਨਾਲ ਭਰਿਆ ਸੀ। ਇਉਂ ਹੁੰਦੀ ਹੈ ਮਾਇਆ। ਬਸ ਲੋੜ ਹੈ ਗੁਰੂ ਕੇ ਸ਼ਬਦ ਦੀ ਕਮਾਈ ਕਰਨ ਦੀ, ਅਤੇ ਅਭੈ ਦਾਨ ਵੀ ਮਿਲਦਾ ਅਤੇ ਸਾਰੇ ਪਦਾਰਥ ਵੀ ਮਿਲਦੇ ਹਨ।
ਕਵਨ ਵਡਾਈ ਕਹਿ ਸਕੋ ਬੇਅੰਤ ਗੁਨੀਤਾ।
ਲਓ ਦੇਖੋ ਜਿਹੜੀ ਗੱਲ ਮੈਂ ਕਹਿ ਰਿਹਾ ਸੀ ਉੱਥੇ ਪ੍ਰਤੱਖ ਹੋ ਗਈ। ਇੱਥੇ ਹੈ ਸੱਸਾ ਕੱਕਾ ਉੜੇ ਨੂੰ ਔਂਕੜ ਸਕੋ। ਗੁਰਦੇਵ ਕਹਿੰਦੇ ਨੇ ਮੇਰੇ ਵਿੱਚ ਕੋਈ ਸਮਰੱਥਾ ਨਹੀਂ, ਮੈਂ ਗੁਰੂ ਦੀ ਸੰਗਤ ਦੀ ਮਹਿਮਾ ਦੱਸ ਸਕਾਂ। ਕਮਨ ਵਡਾਈ ਕਹਿ ਸਕੋ, ਇੱਥੇ ਸਕੋ ਪੜ੍ਹਨਾ। ਜਿੱਥੇ ਹਾਏ ਨੂੰ ਔਂਕੜ ਹੈ ਉੱਥੇ ਸਕੋ ਪੜ੍ਹਨਾ। ਤੋ ਇਸ ਲਈ ਪਾਤਸ਼ਾਹ ਕਹਿੰਦੇ ਕਮਨ ਵਡਾਈ ਕਹਿ ਸਕੋ ਬੇਅੰਤ ਗੁਨੀਤਾ। ਬਈ ਗੁਰੂ ਦੀ ਸੰਗਤ ਕਰਨ ਦੇ ਬੜੇ ਹੀ ਗੁਣ ਹਨ। ਬੇਅੰਤ ਕਦੋਂ ਅਸੀਂ ਕਹਿੰਦੇ ਹਾਂ? ਜਦੋਂ ਕਿਸੇ ਚੀਜ਼ ਦਾ ਅੰਤ ਨਾ ਪਾਇਆ ਜਾਏ, ਲੇਖੇ ਵਿੱਚ ਨਾ ਆਵੇ, ਗਿਣਤੀ ਵਿੱਚ ਨਾ ਆਵੇ, ਮਿਣਤੀ ਵਿੱਚ ਨਾ ਆਵੇ, ਫਿਰ ਅਸੀਂ ਕਹਿੰਦੇ ਹਾਂ ਬੇਅੰਤ ਬੇਅੰਤ। ਸੰਗਤ ਜੁੜਦੀ ਹੈ, ਕੋਈ ਆਉਂਦਾ ਇੰਨੀ ਜੁੜੇ, ਜਦੋਂ ਬਹੁਤ ਜ਼ਿਆਦਾ ਹੋਵੇ ਫਿਰ ਆਉਂਦੇ ਬੇਅੰਤ, ਸਾਨੂੰ ਕੋਈ ਪਤਾ ਹੀ। ਤੋ ਇਸ ਤਰ੍ਹਾਂ ਹੀ ਇਹਦੇ ਵਿੱਚ ਬੇਅੰਤ ਗੁਣ ਹਨ।
ਪਰ ਕਿਰਪਾ ਮੋਹੇ ਨਾਮ ਦੇਹੋ ਨਾਨਕ ਦਰ ਸਰੀਤਾ।
ਲਓ ਗੁਰਦੇਵ ਆਪ ਵੀ ਬੇਨਤੀ ਕਰਦੇ ਨੇ ਅਤੇ ਸਾਨੂੰ ਵੀ ਜਾਚ ਸਿਖਾਉਂਦੇ ਨੇ। ਕਹਿੰਦੇ ਨੇ ਜੇ ਤੁਸੀਂ ਵੀ ਇਹ ਸਭ ਕੁਝ ਪ੍ਰਾਪਤ ਕਰਨਾ ਤੇ ਫਿਰ ਮਨ ਕਰਕੇ, ਬਚਨ ਕਰਕੇ, ਕਰਮ ਕਰਕੇ, ਅਹੰਕਾਰ ਛੱਡ ਕੇ, ਬਿਲਕੁਲ ਸਰੈਂਡਰ ਹੋ ਕੇ, ਹਥਿਆਰ ਸੁੱਟ ਕੇ ਆਓ, ਫਿਰ ਅਰਦਾਸ ਕਰੀਏ। ਕੀ ਕਹੀਏ? ਕਰ ਕਿਰਪਾ ਮੋਹਿ ਨਾਮ ਦਿਓ, ਕਰ ਕਿਰਪਾ ਮੋਹਿ ਨਾਮ ਦਿਓ, ਕਰ ਕਿਰਪਾ। ਮੇਰੇ ਕਹਿਣ 'ਤੇ, ਮੇਰੇ ਮਜਬੂਰ ਕਰਨ 'ਤੇ ਕਹੋਗੇ ਤਾਂ ਉਹ ਮਜਬੂਰੀ ਹੋ ਜਾਏਗੀ, ਜੇ ਆਪਣੇ ਅੰਦਰੋਂ ਕਹੋਗੇ ਤਾਂ ਫਿਰ ਹੋਰ ਆਨੰਦ ਆਏਗਾ। ਆਪਣੇ ਆਪ ਕਹੋ ਕਰ ਕਿਰਪਾ ਮੋਹਿ ਨਾਮ ਦਿਓ, ਕਰ ਕਿਰਪਾ ਮੋਹਿ ਨਾਮ ਦਿਓ, ਪਰ ਇਹ ਚੀਜ਼ ਜੇ ਮੰਗਣੀ ਹੈ ਨਾ ਤਾਂ ਇੱਥੇ ਪ੍ਰਧਾਨ ਬਣ ਕੇ, ਚੌਧਰੀ ਬਣ ਕੇ ਨਹੀਂ ਮੰਗਣੀ, ਇੱਥੇ ਮੰਗਣੀ ਹੈ ਨਾਨਕ ਦਰ ਸਰੀਤਾ, ਨਾਨਕ ਦਰ ਸਰੀਤਾ। ਇਹ ਨਾਨਕ ਤੁਹਾਡੇ ਦਰ ਦਾ ਗੋਲਾ ਹੈ, ਤੁਹਾਡਾ ਸਰੀਤਾ ਮਨ ਗੋਲਾ ਹੈ। ਤਾਂ ਸਤਸੰਗ ਇਹ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਬਖਸ਼ਿਸ਼, ਇਹ ਹੈ ਉਹਨਾਂ ਦੇ ਪਾਵਨ ਉਪਦੇਸ਼ ਦੀ ਸਿੱਖਿਆ। ਅਤੇ ਇਹਦੇ ਵਿੱਚ ਮਹਾਰਾਜ ਨੇ ਇਹ ਸਮਝਾਇਆ ਕਿ ਮਹਿਮਾ ਸਾਧੂ ਸੰਗ ਕੀ, ਮਹਿਮਾ ਸਾਧੂ ਸੰਗ ਕੀ, ਮਹਿਮਾ। ਸੁਣੋ ਮੇਰੇ ਮੀਤਾ, ਸੁਣੋ ਮੇਰੇ ਮੀਤਾ, ਸੁਣੋ ਮੈਲ ਖੋਈ ਕੋਟ ਅਗ ਹਰੇ ਨਿਰਮਲ ਭੈ ਚੀਤਾ। ਜੇ ਚਾਹੁੰਦੇ ਹੋ ਫਿਰ ਭਾਈ ਆਪਣੇ ਆਪਣੇ ਨਗਰਾਂ ਵਿੱਚ ਪਿੰਡਾਂ ਵਿੱਚ ਘਰਾਂ ਵਿੱਚ ਸਾਧ ਸੰਗਤ ਕਰਿਆ ਕਰੋ। ਜੇ ਹੋਰ ਕੋਈ ਨਹੀਂ ਨਾ ਤਾਂ ਪਤੀ ਪਤਨੀ ਬਹਿ ਕੇ ਸਾਧ ਸੰਗਤ ਕਰ ਲਿਆ ਕਰੋ। ਆਪਣੇ ਪਰਿਵਾਰ ਨੂੰ ਬੱਚਿਆਂ ਨੂੰ ਬਿਠਾ ਕੇ ਸੰਗਤ ਕਰ ਲਿਆ ਕਰੋ। ਵੇਖੋ ਫਿਰ ਉਹਦਾ ਕਿੰਨਾ ਪ੍ਰਭਾਵ ਪਵੇਗਾ, ਕਿੰਨਾ ਲਾਭ ਹੋਵੇਗਾ। ਸਮਾਂ ਹੋ ਚੁੱਕਾ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਪੜ੍ਹੋ ਜੀ ਅਖੀਰਲੀਆਂ ਪੰਕਤੀ।
ਕਵਨ ਵਡਾਈ ਕਹਿ ਸਕੋ ਬੇਅੰਤ ਗੁਨੀਤਾ, ਕਰ ਕਿਰਪਾ ਮੋਹੇ ਨਾਮ ਦੇਹੋ, ਨਾਨਕ ਦਰ ਸਰੀਤਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।